ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਸਾਡੇ ਜਿਹੜੇ ਖੁਦਾਵੰਦ ਦੇ ਵਚਨ ਦੇ ਵਿੱਚੋਂ ਅੱਜ ਅਸੀਂ ਅੱਜ ਸਿੱਖਣ ਜਾ ਰਹੇ ਉਹ ਹੈ ਮੱਤੀ ਉਹਦਾ 26 ਬਾਪ ਉਹਦੀ 17 ਤੋਂ ਲੈ ਕੇ 30 ਅਜੇ ਤੱਕ, ਪ੍ਰਭੂ ਦਾ ਰਾਤ ਦਾ ਭੋਜਨ ਜੋ ਕਿ ਅੱਜ ਸਾਡਾ ਸਾਡਾ ਵਿਸ਼ਾ ਹੈ। ਰੋਟੀ ਅਤੇ ਸ਼ਰਾਬ ਦੋ ਬਹੁਤ ਹੀ ਸਧਾਰਨ ਤੱਤ ਹਨ, ਫਿਰ ਵੀ ਅੱਜ ਦੇ ਹਵਾਲੇ ਮੱਤੀ 26 ਬਾਪ ਉਹਦੀ 17 ਤੋਂ 29 ਵਿੱਚ ਅਸੀਂ ਇਸ ਨੂੰ ਇਹਨਾਂ ਦੋ ਸਧਾਰਨ ਤੱਤਾਂ ਨੂੰ ਬਹੁਤ ਮਹੱਤਵ ਦਿੰਦੇ ਹੋਏ ਦੇਖਦੇ ਹਾਂ। ਇੰਨੀ ਵੱਡੀ ਮਹੱਤਵਤਾ ਦੇ ਨਾਲ ਕਿ 2000 ਸਾਲ ਬਾਅਦ ਵੀ ਅਸੀਂ ਹਫ਼ਤੇ ਦਰ ਹਫ਼ਤੇ ਰੋਟੀ ਅਤੇ ਸ਼ਰਾਬ ਖਾਣ ਜਾਂ ਪ੍ਰਭੂ ਯਿਸੂ ਮਸੀਹ ਨੂੰ ਯਾਦ ਕਰਨ ਲਈ ਇਕੱਠੇ ਹੁੰਦੇ ਹਾਂ। ਇਹ ਅਜੇ ਵੀ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ। ਜਿਵੇਂ ਕਿ ਅਸੀਂ ਮੱਤੀ ਦੀ ਖੁਸ਼ਖਬਰੀ ਰਾਹੀਂ ਆਪਣੇ ਕੰਮ ਜਾਰੀ ਰੱਖਦੇ ਹਾਂ, ਅਸੀਂ ਆਪਣੇ ਆਪ ਨੂੰ ਧਰਤੀ ਉੱਤੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਆਖਰੀ ਦਿਨਾਂ ਵਿੱਚ ਪਾਉਂਦੇ ਹਾਂ। ਉਹ ਯਰੂਸ਼ਲਮ ਵਿੱਚ ਦਾਖਲ ਹੋਇਆ, ਮੰਦਰ ਨੂੰ ਸਾਫ਼ ਕੀਤਾ, ਧਾਰਮਿਕ ਆਗੂਆਂ ਨੂੰ ਹੈਰਾਨ ਕਰ ਦਿੱਤਾ ਅਤੇ ਅਧਿਆਇ 26 ਦੇ ਸ਼ੁਰੂਆਤ ਹਿੱਸੇ ਵਿੱਚ ਉਹ ਆਪਣੇ ਚੇਲਿਆਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਦਾ ਆ। ਉਹ ਆਪਣੇ ਚੇਲਿਆਂ ਨੂੰ ਆਉਣ ਵਾਲੀ ਜਿਹੜੀ ਮੌਤ ਆ ਉਸਦੀ ਉਹਦੇ ਲਈ ਤਿਆਰ ਕਰਦਾ ਹੈ। ਇਹ ਜਲਦੀ ਹੀ ਆ ਰਿਹਾ ਟਾਈਮ ਜਿਹੜਾ ਇਹ ਉਸਦੇ ਕੁਝ ਘੰਟਿਆਂ ਦੇ ਅੰਦਰ ਹੀ ਹੋ ਰਿਹਾ ਹੈ। ਉਹ ਇਸ ਲਈ ਆਪਣੇ ਚੇਲਿਆਂ ਨੂੰ ਸਾਰੀ ਪ੍ਰਕਿਰਿਆ ਦੇ ਲਈ ਤਿਆਰ ਕਰਦਾ ਆ। ਅਧਿਆਇ 26 ਦੀਆਂ ਪਹਿਲੀਆਂ 16 ਆਇਤਾਂ ਵਿੱਚ ਅਸੀਂ ਸੁੰਦਰਤਾ ਅਤੇ ਜਾਨੂਰਤਾ ਦੇਖੀ, ਜਿਵੇਂ ਕਿ ਅਸੀਂ ਬੇਨਾਮ ਔਰਤ ਦੇ ਬਲੀਦਾਨ ਪਿਆਰ ਦੀ ਸੁੰਦਰਤਾ ਅਤੇ ਯਹੂਦਾ ਦੇ ਵਿਸ਼ਵਾਸਘਾਤ ਦੀ ਜਾਨਵਰਤਾ ਦੇਖੀ। ਇਹਨਾਂ ਅਗਲੀਆਂ ਆਇਤਾਂ ਵਿੱਚ ਅਸੀਂ ਉਸ ਮੁਕਤੀ ਨੂੰ ਦੇਖਦੇ ਹਾਂ ਕਿ ਪ੍ਰਭੂ ਯਿਸੂ ਨੇ ਪ੍ਰਾਪਤ ਕਰਨ ਲਈ ਜੋ ਕੀਤਾ ਅਤੇ ਨਾਲ ਹੀ ਜਿਹੜੀ ਤਬਾਹੀ ਦੇ ਚੱਲਦੇ ਰਸਤੇ ਨੂੰ ਵੀ ਦੇਖਿਆ ਜਿਸ ਲਈ ਯਹੂਦਾ ਆਪਣੇ ਆਪ ਨੂੰ ਸਮਰਪਿਤ ਕਰ ਰਿਹਾ। ਆਇਤ 17 ਸਾਨੂੰ ਦੱਸਦੀ ਹੈ ਕਿ ਹੁਣ ਵੇਖ ਮੇਰੀ ਰੋਟੀ ਦੇ ਪਹਿਲੇ ਦਿਨ ਯਿਸੂ ਕੋਲ ਆਏ, ਕਹਿਣ ਲੱਗੇ ਕਿ ਤੁਸੀਂ ਸਾਨੂੰ ਤੁਹਾਡੇ ਲਈ ਪਸਾਹ ਖਾਣ ਲਈ ਕਿੱਥੇ ਤਿਆਰ ਕਰਨਾ ਚਾਹੁੰਦੇ ਹੋ? ਮੱਤੀ ਇਹ ਯਕੀਨੀ ਬਣਾਉਣ ਲਈ ਦੁਖੀ ਹੈ ਕਿ ਅਸੀਂ ਧਿਆਨ ਦੇਈਏ ਕਿ ਇਹ ਪਸਾਹ ਦਾ ਸਮਾਂ ਹੈ। ਉਹ ਇਸ ਦਾ ਜ਼ਿਕਰ 17 ਤੋਂ 20 ਆਇਤ ਵਿੱਚ 3 ਵਾਰ ਕਰਦਾ ਹੈ। ਪਸਾਹ 7 ਦਿਨਾਂ ਦਾ ਤਿਉਹਾਰ ਸੀ ਅਤੇ ਇਸ ਬਾਰੇ ਥੋੜ੍ਹੀ ਜਿਹੀ ਬਹਿਸ ਹੈ ਕਿ ਅਸਲ ਰਾਤ ਕਿਹੜੀ ਸੀ, ਕਿ ਇਹ ਪਸਾਹ ਤੋਂ ਪਹਿਲਾਂ ਦੀ ਰਾਤ ਸੀ ਜਾਂ ਅਗਲੇ ਦਿਨ ਦੀ ਪਸਾਹ ਯਿਸੂ ਦਾ ਪਸਾਹ ਦਾ ਲੇਲਾ ਸੀ, ਜਾਂ ਕਿ ਇਹ ਅਸਲ ਪਸਾਹ ਦੀ ਰਾਤ ਸੀ ਜਦੋਂ ਸਾਰਿਆਂ ਨੇ ਇਸ ਨੂੰ ਮਨਾਇਆ ਸੀ। ਕਿਸੇ ਵੀ ਤਰ੍ਹਾਂ ਮੱਤੀ ਸਾਨੂੰ ਇਹ ਸਮਝਾਉਣਾ ਚਾਹੁੰਦਾ ਹੈ ਕਿ ਪਸਾਹ ਇਹ ਪਸਾਹ ਸੀ ਉਹ ਸਮਾਂ ਜਦੋਂ 1400 ਸਾਲਾਂ ਤੋਂ ਪਹਿਲਾਂ ਪਰਮੇਸ਼ੁਰ ਦੇ ਲੋਕ ਮਿਸਰ ਤੋਂ ਇਸਰਾਈਲੀਆਂ ਦੇ ਪਰਮੇਸ਼ੁਰ ਤੋਂ ਵੱਲੋਂ ਛੁਟਕਾਰੇ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਉਹ ਸਮਾਂ ਜਦੋਂ ਪੂਰੇ ਦੇਸ਼ ਦੇ ਪਰਿਵਾਰਾਂ ਨੇ ਬੁਰਾਈ ਤੋਂ ਆਪਣੇ ਛੁਟਕਾਰੇ ਦਾ ਜਸ਼ਨ ਮਨਾਇਆ। ਯਿਸੂ ਉਹਨਾਂ ਨੂੰ ਸ਼ਹਿਰ ਵਿੱਚ ਖਾਸ ਆਦਮੀ ਕੋਲ ਜਾਣ ਅਤੇ ਉਸਨੂੰ ਦੱਸਣ ਲਈ ਕਹਿੰਦਾ ਹੈ ਕਿ ਗੁਰੂ ਕਹਿੰਦਾ ਹੈ ਕਿ ਮੇਰਾ ਸਮਾਂ ਨੇੜੇ ਆ ਗਿਆ ਹੈ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਮਨਾਵਾਂਗਾ। ਇਸ ਲਈ ਚੇਲਿਆਂ ਨੇ ਯਿਸੂ ਦੇ ਨਿਰਦੇਸ਼ ਅਨੁਸਾਰ ਕੀਤਾ ਅਤੇ ਪਸਾਹ ਤਿਆਰ ਕੀਤਾ। ਮੈਨੂੰ ਲੱਗਦਾ ਹੈ ਕਿ ਇਹ ਪਸਾਹ ਦਾ ਸਮਾਂ ਸੀ। ਇਸ ਤੱਥ ਵੱਲ ਧਿਆਨ ਦੇਣਾ ਵੀ ਬਹੁਤ ਮਹੱਤਵਪੂਰਨ ਹੈ ਕਿ ਉਹ ਜਗ੍ਹਾ ਜਿੱਥੇ ਯਿਸੂ ਨੇ ਪਸਾਹ ਮਨਾਇਆ ਕਿ ਕੋਈ ਆਮ ਜਗ੍ਹਾ ਨਹੀਂ ਸੀ ਅਤੇ ਖੁਦ ਮਹੱਤਵ ਨਾਲ ਭਰੀ ਹੋਈ ਸੀ। ਚੇਲਿਆਂ ਨੂੰ ਸ਼ਹਿਰ ਵਿੱਚ ਇੱਕ ਨਿਯੁਕਤ ਆਦਮੀ ਕੋਲ ਜਾਣ ਅਤੇ ਉਸਦੇ ਘਰ ਤਿਆਰੀਆਂ ਕਰਨ ਲਈ ਕਿਹਾ ਗਿਆ। ਲਿਗਨ ਡਨਕਨ ਸਥਾਨ ਦੀ ਮਹੱਤਵਤਾ ਦਰਸਾਉਣ ਦਾ ਵਧੀਆ ਕੰਮ ਕਰਦਾ ਹੈ। ਅੱਜ ਯਰੂਸ਼ਲਮ ਇੱਕ ਵਿਸ਼ਾਲ ਸ਼ਹਿਰ ਆ, ਪਰ ਇਹ ਪਹਾੜੀ ਮੰਦਰ ਦੇ ਆਲੇ ਦੁਆਲੇ ਕੇਂਦਰ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਪਸਾਹ ਦੀ ਤਿਆਰੀ ਕਰਨ ਲਈ ਭੇਜਿਆ ਅਤੇ ਸ਼ਹਿਰ ਦੀਆਂ ਕੰਧਾਂ ਦੇ ਅੰਦਰ ਪ੍ਰਭੂ ਦਾ ਰਾਤ ਦਾ ਭੋਜਨ ਬਣਾਉਣ ਲਈ ਕਿਹਾ। ਇਹ ਸਭ ਕੁਝ ਸ਼ਹਿਰ ਦੀਆਂ ਕੰਧਾਂ ਦੇ ਅੰਦਰ ਵਾਪਰਿਆ ਜਿਵੇਂ ਕਿ ਕਾਨੂੰਨ ਦੁਆਰਾ ਲੋੜੀਂਦਾ ਸੀ। ਪਹਾੜੀ ਮੰਦਰ ਦੇ ਨੇੜੇ ਕਿਤੇ ਪ੍ਰਭੂ ਯਿਸੂ ਦਾ ਰਾਤ ਦਾ ਭੋਜਨ ਸ਼ੁਰੂ ਕਰਨ ਵਾਲੇ ਸਨ ਅਤੇ ਇਹ ਮਹੱਤਵਪੂਰਨ ਹੈ ਕਿਉਂਕਿ ਉਹ ਜਗ੍ਹਾ ਉਹ ਪਹਾੜੀ ਮੰਦਰ ਯਰੂਸ਼ਲਮ ਸਹਿਤ ਸ਼ਹਿਰ ਮੁਕਤੀ ਦੇ ਇਤਿਹਾਸ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਲਈ ਮਹੱਤਵਪੂਰਨ ਸੀ। ਪਰਮੇਸ਼ੁਰ ਨੇ ਕਈ ਸਦੀਆਂ ਪਹਿਲਾਂ ਅਬਰਾਹਮ ਨੂੰ ਆਪਣੇ ਪੁੱਤਰ ਇਸਹਾਕ ਨਾਲ ਆਪਣਾ ਰਸਤਾ ਬਣਾਉਣ ਅਤੇ ਉੱਥੇ ਇੱਕ ਪਹਾੜ ਦੀਆਂ ਢਲਾਣਾਂ ਉੱਤੇ ਚੜ੍ਹਨ ਅਤੇ ਉੱਥੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦਾ ਹੁਕਮ ਦਿੱਤਾ ਸੀ। ਮੋਰੀਆ ਪਹਾੜ ਅਤੇ ਇਸਦੇ ਆਲੇ ਦੁਆਲੇ ਯਰੂਸ਼ਲਮ ਬਣ ਗਿਆ। ਅਬਰਾਹਮ ਅਤੇ ਇਸਹਾਕ ਨਾਲ ਉਸ ਘਟਨਾ ਤੋਂ 1000 ਸਾਲ ਬਾਅਦ ਇਸਰਾਇਲ ਦੇ ਰਾਜਾ ਦਾਊਦ ਨੇ ਇੱਕ ਜਨਗਣਨਾ ਕੀਤੀ ਸੀ। ਸਾਨੂੰ ਇਸ ਬਾਰੇ ਸਾਮੂਅਲ 2 ਸਾਮੂਅਲ 24 ਵਿੱਚ ਦੱਸਿਆ ਗਿਆ ਹੈ। ਉਸਨੇ ਆਪਣੇ ਕੋਲ ਲੜਨ ਵਾਲੇ ਆਦਮੀਆਂ ਦੀ ਗਿਣਤੀ ਨਿਰਧਾਰਿਤ ਕਰਨ ਲਈ ਜਨਗਣਨਾ ਕੀਤੀ ਸੀ ਅਤੇ ਪਰਮੇਸ਼ੁਰ ਨੇ ਦਾਊਦ ਨੂੰ ਆਪਣੇ ਲੜਾਕੂ ਆਦਮੀਆਂ ਅਤੇ ਆਪਣੇ ਰੱਥਾਂ ਘੋੜਿਆਂ ਵਿੱਚ ਭਰੋਸਾ ਕਰਨ ਲਈ ਸਜ਼ਾ ਦਿੱਤੀ। ਦਾਊਦ ਨੂੰ ਯਹੋਵਾ ਵਿੱਚ ਭਰੋਸਾ ਕਰਨ ਦੀ ਬਜਾਏ ਰੱਥਾਂ ਘੋੜਿਆਂ ਵਿੱਚ ਭਰੋਸਾ ਕਰਨ ਲਈ ਸਜ਼ਾ ਦੇਣ ਲਈ ਪਰਮੇਸ਼ੁਰ ਨੇ ਇੱਕ ਵਿਨਾਸ਼ਕਾਰੀ ਦੂਤ ਭੇਜਿਆ ਸੀ ਇਸ ਇਸਰਾਇਲ ਉੱਤੇ ਇੱਕ ਮਹਾਂਮਾਰੀ। ਅਤੇ ਸਾਨੂੰ ਦੂਜਾ ਸਾਮੁਏਲ 24 'ਚ ਦੱਸਿਆ ਗਿਆ ਹੈ ਕਿ 70,000 ਲੋਕ ਮਰ ਗਏ ਸਨ। ਦਾਊਦ ਦਾ ਦਿਲ ਟੁੱਟ ਗਿਆ ਸੀ, ਪਰ ਜਿਵੇਂ ਹੀ ਤਬਾਹੀ ਮਚਾਉਣ ਲਈ ਮਹਾਂਮਾਰੀ ਅਤੇ ਦੂਤ ਯਰੂਸ਼ਲਮ ਵੱਲ ਆਏ, ਸਾਨੂੰ ਦੱਸਿਆ ਹੈ ਕਿ ਪਰਮੇਸ਼ੁਰ ਨੇ ਮੌਤ ਦੇ ਦੂਤ ਨੂੰ ਰੁਕਣ ਦਾ ਸੰਦੇਸ਼ ਦਿੱਤਾ। ਉਸੇ ਥਾਂ 'ਤੇ ਦਾਊਦ ਨੇ ਯਰੂਸ਼ਲਮ ਨੂੰ ਬਚਾਉਣ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਲਈ ਅਤੇ ਆਪਣੇ ਪਾਪਾਂ ਕਾਰਨ ਯਰੂਸ਼ਲਮ ਨੂੰ ਬਚਾਉਣ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਲਈ ਇੱਕ ਯਗਵੇਦੀ ਬਣਾਈ। ਜੇਕਰ ਪਰਮੇਸ਼ੁਰ ਅਜਿਹਾ ਨਾ ਕਰਦਾ ਤਾਂ 9,000 ਲੋਕ ਮਰ ਜਾਂਦੇ। ਅਤੇ ਸਾਨੂੰ ਇਤਿਹਾਸ ਦੀ ਕਿਤਾਬ 2:3 ਆਇਤ 1 ਵਿੱਚ ਦੱਸਿਆ ਗਿਆ ਹੈ ਕਿ ਉਹ ਜਗ੍ਹਾ ਜਿੱਥੇ ਦਾਊਦ ਨੇ ਯਗਵੇਦੀ ਬਣਾਈ ਸੀ, ਉਹ ਪਿੜ ਜਿੱਥੇ ਉਸਨੇ ਇਸਰਾਇਲ ਨੂੰ ਬਚਾਉਣ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਲਈ ਬਲਿਦਾਨ ਦੀ ਉਹ ਯਗਵੇਦੀ ਬਣਾਈ ਸੀ, ਅਸਲ ਵਿੱਚ ਉਹ ਜਗ੍ਹਾ ਸੀ ਜਿਸ ਨੂੰ ਸੁਲੇਮਾਨ ਨੇ ਖਰੀਦਿਆ ਅਤੇ ਮੰਦਰ ਦੀ ਉਸਾਰੀ ਲਈ ਵਰਤਿਆ। ਅਤੇ ਉਸ ਜਗ੍ਹਾ 'ਤੇ ਸੁਲੇਮਾਨ ਦੇ ਮੰਦਰ ਦੀ ਜਗ੍ਹਾ 'ਤੇ ਪਰਮੇਸ਼ੁਰ ਦੇ ਲੋਕਾਂ ਲਈ ਪ੍ਰਾਸ਼ਚਿਤ ਦੀਆਂ ਹਜ਼ਾਰਾਂ ਬਲੀਆਂ ਸਾਲ ਦਰ ਸਾਲ ਚੜ੍ਹਾਈਆਂ ਗਈਆਂ। ਹੁਣ ਇਸ ਬਾਰੇ ਸੋਚੋ, ਆਪਣੇ ਵਿਸ਼ਵਾਸਘਾਤ ਦੀ ਰਾਤ ਨੂੰ ਕਿਤੇ ਉਸ ਜਗ੍ਹਾ ਤੋਂ ਥੋੜ੍ਹੀ ਦੂਰ 'ਤੇ ਜਿੱਥੇ ਸੁਲੇਮਾਨ ਦਾ ਮੰਦਰ ਬਣਾਇਆ ਗਿਆ, ਉਸ ਜਗ੍ਹਾ ਤੋਂ ਥੋੜ੍ਹੀ ਦੂਰ ਜਿੱਥੇ ਦਾਊਦ ਨੇ ਆਪਣੇ ਪਰਮੇਸ਼ੁਰ ਨੂੰ ਧੰਨਵਾਦ ਦੀ ਯਗਵੇਦੀ ਬਣਾਈ, ਉਸ ਜਗ੍ਹਾ ਥੋੜ੍ਹੀ ਦੂਰ ਜਿੱਥੇ ਅਬਰਾਹਮ ਨੇ ਇਸਹਾਕ ਨੂੰ ਛੱਡ ਦਿੱਤਾ ਸੀ ਅਤੇ ਉਸ ਲਈ ਬਦਲਾ ਲੱਭ ਗਿਆ ਸੀ। ਪ੍ਰਭੂ ਯਿਸੂ ਮਸੀਹ ਮਨੁੱਖੀ ਰੂਪ ਵਿੱਚ ਪਰਮੇਸ਼ੁਰ ਪ੍ਰਭੂ ਦਾ ਰਾਤ ਦਾ ਭੋਜਨ ਸਥਾਪਿਤ ਕਰ ਰਿਹਾ ਹੈ। ਉਸ ਜਗ੍ਹਾ ਵਿੱਚ ਬਹੁਤ ਮਹੱਤਵ ਸੀ ਅਤੇ ਰਾਤ ਵਿੱਚ ਬਹੁਤ ਮਹੱਤਵ ਸੀ, ਕਿਉਂਕਿ ਮੱਤੀ ਚਾਹੁੰਦਾ ਹੈ ਕਿ ਅਸੀਂ ਸਮਝੀਏ ਕਿ ਇਹ ਪਸਾਹ ਸੀ। ਪਹਿਲਾਂ ਪਸਾਹ ਲਗਭਗ 1400 ਸਾਲ ਪਹਿਲਾਂ ਸੀ ਅਤੇ ਇਸਦਾ ਵਰਣਨ ਕੂਚ ਦੀ ਕਿਤਾਬ ਵਿੱਚ ਕੀਤਾ ਗਿਆ ਹੈ। ਇਸਰਾਇਲੀ ਲੰਬੇ ਸਮੇਂ ਤੋਂ ਗੁਲਾਮੀ ਵਿੱਚ ਸਨ। ਉਹਨਾਂ ਨਾਲ ਉਹਨਾਂ ਦੇ ਮਿਸਰੀ ਸ਼ਾਸਕਾਂ ਦੁਆਰਾ ਬਹੁਤ ਜਿਹੜਾ ਆ ਦੁਰਵਿਵਹਾਰ ਕੀਤਾ ਜਾਂਦਾ ਸੀ ਅਤੇ ਹੁਣ ਪਰਮੇਸ਼ੁਰ ਨੇ ਮੂਸਾ ਆਪਣੇ ਛਡਾਉਣ ਵਾਲੇ ਨੂੰ ਭੇਜਿਆ। ਮੂਸਾ ਫਰਾਉਨ ਕੋਲ ਗਿਆ ਅਤੇ ਉਸ ਨੂੰ ਦੱਸਿਆ ਕਿ ਪ੍ਰਭੂ ਕਹਿੰਦਾ ਹੈ ਕਿ ਮੇਰੇ ਲੋਕਾਂ ਨੂੰ ਜਾਣ ਦੇ, ਪਰ ਫਰਾਉਨ ਨੇ ਆਪਣੇ ਦਿਲ ਕਠੋਰ ਕੀਤਾ ਅਤੇ ਇਨਕਾਰ ਕਰ ਦਿੱਤਾ। ਪਰਮੇਸ਼ੁਰ ਨੇ ਮਿਸਰ ਉੱਤੇ ਸਜ਼ਾਵਾਂ ਦੀਆਂ ਬਿਪਤਾਵਾਂ ਨੂੰ ਭੇਜਿਆ, ਖੂਨ ਦੀ ਬਿਪਤਾ, ਡੱਡੂਆਂ ਦੀ ਬਿਪਤਾ, ਮੱਛਰਾਂ ਦੀ ਬਿਪਤਾ, ਮੱਖੀਆਂ ਦੀ ਬਿਪਤਾ, ਅਤੇ ਫਿਰ ਫਰਾਉਨ ਦਾ ਦਿਲ ਸਖਤ ਸੀ, ਉਸਨੇ ਲੋਕਾਂ ਨੂੰ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਪਰਮੇਸ਼ੁਰ ਨੇ ਪਸ਼ੂਆਂ ਉੱਤੇ ਬਿਪਤਾ ਭੇਜੀ, ਫੋੜਿਆਂ ਦੀ ਬਿਪਤਾ, ਗੜਿਆਂ ਦੀ ਬਿਪਤਾ, ਟਿੱਡੀਆਂ ਦੀ ਬਿਪਤਾ ਅਤੇ ਹਨੇਰੇ ਦੀ ਬਿਪਤਾ, ਅਤੇ ਫਿਰ ਵੀ ਫਰਾਉਨ ਦਾ ਦਿਲ ਪੱਥਰ ਵਾਂਗ ਸਖਤ ਸੀ। ਯਹੋਵਾ ਨੇ ਮੂਸਾ ਨੂੰ ਕਿਹਾ, ਮੈਂ ਫਰਾਉਨ ਅਤੇ ਮਿਸਰ ਉੱਤੇ ਇੱਕ ਹੋਰ ਬਿਪਤਾ ਲਿਆਵਾਂਗਾ, ਇਸ ਤੋਂ ਬਾਅਦ ਉਹ ਤੁਹਾਨੂੰ ਉੱਥੋਂ ਜਾਣ ਦੇਵੇਗਾ, ਅਤੇ ਜਦੋਂ ਉਹ ਅਜਿਹਾ ਕਰੇਗਾ ਤਾਂ ਉਹ ਤੁਹਾਨੂੰ ਪੂਰੀ ਤਰ੍ਹਾਂ ਬਾਹਰ ਕੱਢ ਦੇਵੇਗਾ। ਯਹੋਵਾ ਨੇ ਫੈਸਲਾ ਕੀਤਾ ਕਿ ਉਸ ਰਾਤ ਉਹ ਮਿਸਰ ਭਰ ਵਿੱਚ ਜਾਵੇਗਾ ਅਤੇ ਮਿਸਰ 'ਤੇ ਸਾਰੇ ਜੇਠਿਆਂ ਦਾ ਵਿਨਾਸ਼ ਕਰ ਦੇਵੇਗਾ। ਫਰਾਉਨ ਦੇ ਪਹਿਲੇ ਜੇਠੇ ਜੰਮੇ ਜੇਠ ਤੋਂ ਲੈ ਕੇ ਗੁਲਾਮ ਕੁੜੀ ਦੇ ਪਹਿਲੇ ਜੰਮੇ ਜੇਠੇ ਵਿੱਚ ਤੱਕ। ਯਹੋਵਾ ਨੇ ਇਸਰਾਇਲੀਆਂ ਨੂੰ ਆਪਣੇ ਲਈ ਇੱਕ ਬੇਨੁਕਸ ਲੇਲਾ ਲੈਣ ਦੀ ਹਿਦਾਇਤ ਦਿੱਤੀ। ਜਦੋਂ ਲੋਕ ਘਰ ਵਿੱਚ ਇਕੱਠੇ ਹੁੰਦੇ ਸਨ ਤਾਂ ਉਹ ਸ਼ਾਮ ਨੂੰ ਲੇਲੇ ਨੂੰ ਮਾਰਨਾ ਉਹਨਾਂ ਨੂੰ ਲੇਲੇ ਨੂੰ ਮਾਰਨਾ ਪੈਂਦਾ ਸੀ। ਉਸਦਾ ਖੂਨ ਲੈ ਕੇ ਘਰਾਂ ਦੇ ਦਰਵਾਜ਼ਿਆਂ 'ਤੇ ਅਤੇ ਚੌਕਟਿਆਂ ਦੇ ਉੱਪਰ ਪਾਸਿਆਂ 'ਤੇ ਲਗਾਉਣਾ ਪੈਂਦਾ ਸੀ ਜਿੱਥੇ ਉਹ ਲੇਲੇ ਖਾਂਦੇ ਸਨ, ਤਾਂ ਜੋ ਉਹ ਖੂਨ ਨਾਲ ਢਕੇ ਹੋਏ ਹੋਣ। ਉਹਨਾਂ ਨੂੰ ਲੇਲੇ ਨੂੰ ਕੋੜੀਆਂ ਜੜੀਆਂ ਬੂਟੀਆਂ ਨਾਲ ਖਾਣਾ ਪੈਂਦਾ ਸੀ ਜੋ ਉਹਨਾਂ ਦੀ ਗੁਲਾਮੀ ਦੀ ਕੁੜੱਤਣ ਦਾ ਪ੍ਰਤੀਕ ਸੀ। ਉਹਨਾਂ ਨੂੰ ਆਪਣੇ ਜੀਵਨ ਦੀ ਜਲਦੀ ਨੂੰ ਦਰਸਾਉਣ ਲਈ ਬੇਖਮੀਰੀ ਰੋਟੀ ਨਾਲ ਖਾਣਾ ਸੀ। ਉਹਨਾਂ ਨੂੰ ਜਾਣ ਲਈ ਤਿਆਰ ਕੋਟ ਅਤੇ ਜੁੱਤੀਆਂ ਨਾਲ ਖਾਣਾ ਸੀ, ਕਿਉਂਕਿ ਮੈਂ ਉਸ ਰਾਤ ਮਿਸਰ ਦੀ ਧਰਤੀ ਵਿੱਚੋਂ ਲੰਘਾਂਗਾ, ਯਹੋਵਾ ਕਹਿੰਦਾ ਹੈ, ਅਤੇ ਮੈਂ ਮਿਸਰ ਦੀ ਧਰਤੀ ਦੇ ਸਾਰੇ ਜੇਠੇ ਮਨੁੱਖ ਅਤੇ ਜਾਨਵਰ ਦੋਵਾਂ ਨੂੰ ਮਾਰ ਦੇਵਾਂਗਾ ਅਤੇ ਮਿਸਰ ਦੇ ਸਾਰੇ ਦੇਵਤਿਆਂ ਉੱਤੇ ਨਿਆਂ ਲਿਆਵਾਂਗਾ। ਮੈਂ ਯਹੋਵਾ ਹਾਂ। ਖੂਨ ਤੁਹਾਡੇ ਲਈ ਉਹਨਾਂ ਘਰਾਂ ਉੱਤੇ ਇੱਕ ਨਿਸ਼ਾਨੀ ਹੋਵੇਗਾ ਜਿੱਥੇ ਤੁਸੀਂ ਹੋ, ਅਤੇ ਜਦੋਂ ਮੈਂ ਖੂਨ ਵੇਖਾਂਗਾ ਮੈਂ ਤੁਹਾਡੇ ਘਰਾਂ ਦੇ ਉੱਤੋਂ ਦੀ ਲੰਘ ਜਾਵਾਂਗਾ, ਅਤੇ ਜਦੋਂ ਮੈਂ ਮਿਸਰ ਦੀ ਧਰਤੀ ਨੂੰ ਮਾਰਾਂਗਾ ਤਾਂ ਤੁਹਾਨੂੰ ਤਬਾਹ ਕਰਨ ਲਈ ਕੋਈ ਬਿਪਤਾ ਨਹੀਂ ਆਵੇਗੀ। ਕੂਚ 12:12-13 ਦੂਜੇ ਸ਼ਬਦਾਂ ਵਿੱਚ ਉਸ ਰਾਤ ਮਿਸਰ ਵਿੱਚ ਤਬਾਹੀ ਆਵੇਗੀ ਪਰ ਤੁਹਾਡੇ ਲਈ ਛੁਟਕਾਰਾ ਆਵੇਗਾ। ਮੈਂ ਖੂਨ ਵੇਖਾਂਗਾ ਅਤੇ ਮੈਂ ਤੁਹਾਨੂੰ ਪਸਾਹ ਕਰਾਂਗਾ। ਇਸ ਛੁਟਕਾਰੇ ਦੀ ਯਾਦ ਦੇ ਸਮੇਂ ਇਸ ਸਮੇਂ ਦੀ ਸੀ ਜਦੋਂ ਯਿਸੂ ਆਪਣੇ ਚੇਲਿਆਂ ਨਾਲ ਇਸ ਪਸਾਹ ਦੇ ਭੋਜਨ ਵਿੱਚ ਹਿੱਸਾ ਲੈਣ ਲਈ ਮੇਜ਼ ਦੇ ਦੁਆਲੇ ਬੈਠਾ ਸੀ ਅਤੇ ਉਹ ਉਹਨਾਂ ਸਾਰਿਆਂ ਨੂੰ ਖਤਮ ਕਰਨ ਲਈ ਪਸਾਹ ਦਾ ਭੋਜਨ ਹੋਣਾ ਸੀ, ਕਿਉਂਕਿ ਯਿਸੂ ਨੇ ਕਿਹਾ ਜੋ ਕਿਹਾ ਸੀ ਉਸ ਨੇ ਪਿਛਲੇ ਸਾਲ ਸਾਰੇ ਪਸਾਹ ਦੇ ਭੋਜਨ ਨੂੰ ਉਸ ਵਿੱਚ ਪੂਰਾ ਕੀਤਾ ਜੋ ਕਰਨ ਵਾਲਾ ਸੀ। ਇਸ ਲਈ ਆਇਤ ਵੀ ਕਿਸਮ ਦੱਸਦੀ ਹੈ ਕਿ ਉਹ ਸਾਰੇ ਮੇਜ਼ ਦੇ ਦੁਆਲੇ ਬੈਠ ਰਹੇ ਸਨ ਅਤੇ ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ। ਉਹ ਇਸ ਬਾਰੇ ਉਦਾਸ ਸਨ ਅਤੇ ਇੱਕ ਤੋਂ ਬਾਅਦ ਇੱਕ ਨੂੰ ਪੁੱਛਣ ਲੱਗਿਆ ਕਿ ਉਹ ਮੈਂ ਹਾਂ ਪ੍ਰਭੂ, ਕਿ ਯਕੀਨਨ ਮੈਂ ਪ੍ਰਭੂ ਹਾਂ, ਯਕੀਨਨ ਮੈਂ ਉਹ ਨਹੀਂ ਹਾਂ, ਯਕੀਨਨ ਉਹ ਇਹ ਮੈਂ ਨਹੀਂ ਹੋਣ ਵਾਲਾ ਜੋ ਤੁਹਾਡੇ ਤੋਂ ਮੂੰਹ ਮੁੜਾਂਗਾ ਅਤੇ ਤੁਹਾਨੂੰ ਰੱਦ ਕਰਾਂਗਾ ਅਤੇ ਤੁਹਾਨੂੰ ਧੋਖਾ ਦੇਵਾਂਗਾ। ਸਾਡੇ ਲਈ ਪੁੱਛਣਾ ਵੀ ਕੋਈ ਬੁਰਾ ਸਵਾਲ ਨਹੀਂ ਹੈ। ਅੱਜ ਤੇ ਯਿਸੂ ਕਹਿੰਦਾ ਹੈ, ਜਿਸ ਨੇ ਮੇਰੇ ਨਾਲ ਕਟੋਰੇ ਵਿੱਚ ਆਪਣਾ ਹੱਥ ਡੁਬੋਇਆ ਹੈ ਉਹ ਮੈਨੂੰ ਧੋਖਾ ਦੇਵੇਗਾ। ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਸ ਬਾਰੇ ਲਿਖਿਆ ਹੈ, ਪਰ ਉਸ ਆਦਮੀ ਉੱਤੇ ਹਾਏ ਜਿਸ ਦੁਆਰਾ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ਹੈ। ਉਸ ਆਦਮੀ ਲਈ ਚੰਗਾ ਹੁੰਦਾ ਜੇ ਉਹ ਪੈਦਾ ਹੀ ਨਾ ਹੁੰਦਾ। ਇਹ ਯਿਸੂ ਇੱਥੇ ਇੱਕ ਸਿੱਧੀ ਕਿਤਾਬ ਨੂੰ ਦੇ ਰਿਹਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਮਨੁੱਖੀ ਦਿਲ ਕਿੰਨੀ ਕੁ ਭ੍ਰਿਸ਼ਟਤਾ ਨਾਲ ਭ੍ਰਿਸ਼ਟਤਾ ਤੱਕ ਪਹੁੰਚਦਾ ਹੈ, ਕਿਉਂਕਿ ਯਹੂਦਾ ਜਾਣਦਾ ਸੀ ਕਿ ਇਹ ਉਹੀ ਸੀ। ਯਹੂਦਾ ਜਾਣਦਾ ਸੀ ਕਿ ਉਸਨੇ ਮਨੁੱਖ ਪੁਜਾਰੀਆਂ ਕੋਲ ਜਾ ਕੇ ਪੈਸੇ ਲੈ ਕੇ ਪਹੀਏ ਪਹਿਲਾਂ ਹੀ ਚਾਲੂ ਕਰ ਦਿੱਤੇ ਸਨ। ਉਸਦੀ ਘਿਨੌਣੀ ਯੋਜਨਾ ਪਹਿਲਾਂ ਹੀ ਚੱਲ ਰਹੀ ਸੀ ਅਤੇ ਫਿਰ ਵੀ ਉਹ ਇੱਥੇ ਮੁਕਤੀਦਾਤਾ ਅਤੇ ਹੋਰ ਚੇਲਿਆਂ ਨਾਲ ਬੈਠ ਕੇ ਉਸ ਨਾਲ ਰੋਟੀ ਖਾਣ ਦੇ ਯੋਗ ਸੀ। ਸਿਰਫ ਇਹੀ ਨਹੀਂ, ਸਗੋਂ ਯਿਸੂ ਨੇ ਇਸ ਤੱਤ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਕਿ ਸਾਨੂੰ ਧੋਖਾ ਦਿੱਤਾ ਜਾਵੇਗਾ। ਯਹੂਦਾ ਉੱਥੇ ਠੰਡਾ ਬੈਠਾ ਹੈ ਜਦੋਂ ਯਿਸੂ ਕਹਿੰਦਾ ਹੈ ਕਿ ਉਸ ਹੁੰਦੇ ਧੋਖਾ ਦੇਣ ਵਾਲੇ ਲਈ ਇਹ ਬਿਹਤਰ ਹੁੰਦਾ ਜੇਕਰ ਉਹ ਕਦੇ ਪੈਦਾ ਹੀ ਨਾ ਹੁੰਦਾ। ਅਸਲ ਵਿੱਚ ਉਹ ਇਹ ਕਹਿ ਰਿਹਾ ਕਿ ਇਹ ਵਿਨਾਸ਼ ਲਈ ਹੋ ਰਿਹਾ ਹੈ ਅਤੇ ਫਿਰ ਵੀ ਉਹ ਇੱਥੇ ਸ਼ਾਂਤੀ ਨਾਲ ਬੈਠਾ ਹੈ। ਕੋਈ ਪਛਤਾਵਾ ਨਹੀਂ ਉਸਨੂੰ, ਸੋ ਇਹ ਜਾਂ ਬਿਹਤਰ ਕਿ ਅਜੇ ਵੀ ਉਹ ਕੋਈ ਪਛਤਾਵਾ ਕਰ ਲਵੇ। ਫਿਰ ਚੇਲਿਆਂ ਨੂੰ ਇਹ ਕਹਿੰਦੇ ਸੁਣ ਕੇ ਕਿ ਇਹ ਮੈਂ ਪ੍ਰਭੂ ਹਾਂ, ਉਹ ਮੁਕਤੀਦਾਤਾ ਵੱਲ ਝੁਕਦਾ ਹੈ ਅਤੇ ਫਸਫਸਾਉਂਦਾ ਹੈ ਕਿ ਮੈਂ ਗੁਰੂ ਹਾਂ। ਉਸਨੇ ਇਹ ਨਹੀਂ ਕਿਹਾ ਕਿ ਇਹ ਮੈਂ ਪ੍ਰਭੂ ਹਾਂ, ਕਿਉਂਕਿ ਯਹੂਦਾ ਉਸਨੂੰ ਪ੍ਰਭੂ ਵਜੋਂ ਨਹੀਂ ਜਾਣਦਾ ਸੀ। ਉਸਨੇ ਕਿਹਾ ਕਿ ਇਹ ਮੈਂ ਗੁਰੂ ਹਾਂ। ਬੇਸ਼ਰਮੀ ਨਾਲ ਚਿਹਰਾ ਅਤੇ ਠੰਡੇ ਦਿਲ ਵਾਲਾ ਉਸਨੇ ਮਹਿਮਾ ਦੇ ਪ੍ਰਭੂ ਦੇ ਸਾਹਮਣੇ ਆਪਣਾ ਮੂੰਹ ਉੱਚਾ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਉਸਨੂੰ ਕਹਿੰਦਾ ਹੈ, ਤੁਸੀਂ ਅਜਿਹਾ ਕਿਹਾ ਹੈ। ਉਹ ਕੀ ਕਰਦਾ ਹੈ? ਤੋਬਾ ਕਰੋ, ਆਪਣਾ ਮਨ ਬਦਲੋ, ਮਾਫ਼ੀ ਮੰਗੋ। ਨਹੀਂ, ਕੁਝ ਨਹੀਂ, ਉਹ ਇੱਕ ਅਜਿਹੇ ਦਿਲ ਨਾਲ ਅੱਗੇ ਵੱਧਦਾ ਹੈ ਜੋ ਫਰਾਉਨ ਦੇ ਦਿਲ ਵਾਂਗ ਹੀ ਸਖਤ ਸੀ ਅਤੇ ਉਸ ਨੂੰ ਉਸੇ ਤਰ੍ਹਾਂ ਤਬਾਹੀ ਦਾ ਸਾਹਮਣਾ ਕਰਨਾ ਪਿਆ ਜਿਵੇਂ ਫਰਾਉਨ ਨੇ ਕੀਤਾ। ਆਇਤ 26 ਤੋਂ ਯਿਸੂ ਨੇ ਆਪਣਾ ਧਿਆਨ ਰੋਟੀ ਅਤੇ ਸ਼ਰਾਬ ਵੱਲ ਮੋੜਿਆ ਅਤੇ ਸਾਡੇ ਕੋਲ ਆਉਣ ਵਾਲੀ ਮੁਕਤੀ ਦੀ ਪੁਸ਼ਟੀ ਹੈ। ਜਿਵੇਂ ਕਿ ਯਿਸੂ ਪ੍ਰਭੂ ਦਾ ਭੋਜਨ ਸਥਾਪਿਤ ਕਰਦਾ ਹੈ, ਉਹ ਪੁਸ਼ਟੀ ਕਰਦਾ ਹੈ ਕਿ ਉਹ ਮੂਸਾ ਨਾਲੋਂ ਵੀ ਵੱਡਾ ਕੂਚ ਕਰਨ ਵਾਲਾ ਹੈ। ਉਹ ਪੁਸ਼ਟੀ ਕਰਦਾ ਹੈ ਕਿ ਉਹ ਮੂਸਾ ਨਾਲੋਂ ਵੀ ਵੱਡਾ ਛੁਟਕਾਰਾ ਪ੍ਰਾਪਤ ਕਰਨ ਵਾਲਾ ਹੈ। ਯਿਸੂ ਹੁਣ ਆਪਣੇ ਚੇਲਿਆਂ ਲਈ ਅਟੂਟ ਰੂਪ ਵਿੱਚ ਇਜ਼ਰਾਈਲ ਦੇ ਕੂਚ ਅਤੇ ਉਸ ਕੂਚ ਨੂੰ ਜੋੜ ਰਿਹਾ ਹੈ ਜੋ ਉਸਨੇ ਆਪਣੀ ਸਲੀਬ ਦੇ ਕੰਮ ਦੁਆਰਾ ਕਰਨਾ ਹੈ ਜਾਂ ਪੂਰਾ ਕਰਨ ਜਾ ਰਿਹਾ ਹੈ। ਉਹ ਆਪਣੀ ਮੌਤ ਦੇ ਅਰਥ ਅਤੇ ਮਹੱਤਵ ਨੂੰ ਪਹਿਲਾਂ ਹੀ ਸਮਝ ਰਿਹਾ ਹੈ ਜੋ ਅਗਲੇ ਦਿਨ ਹੋਵੇਗੀ। ਇਹ ਮਹੱਤਵਪੂਰਨ ਹੈ ਕਿ ਉਸਦੇ ਚੇਲੇ ਸਮਝ ਲੈਣ ਕਿ ਉਸਦੀ ਕਿ ਜਿਸ ਮੌਤ ਨੂੰ ਮਰਨ ਜਾ ਰਿਹਾ ਹੈ ਉਹ ਇੱਕ ਹਾਦਸਾ ਨਹੀਂ ਹੈ, ਇਹ ਉਹ ਚੀਜ਼ ਹੈ ਜਿਸ ਨੂੰ ਉਹ ਅਪਣਾ ਰਿਹਾ ਹੈ ਜੋ ਪਰਮਾਤਮਾ ਦੀ ਯੋਜਨਾ ਦਾ ਹਿੱਸਾ ਹੈ। ਇਸ ਲਈ ਉਹ ਉਹਨਾਂ ਦੀ ਅਧਿਆਤਮਿਕ ਮਜ਼ਬੂਤੀ ਲਈ ਕੱਲ੍ਹ ਕੀ ਹੋਣ ਵਾਲਾ ਹੈ ਬਾਰੇ ਦੱਸ ਰਿਹਾ ਹੈ ਅਤੇ ਬੇਸ਼ੱਕ ਉਹ ਇੱਕ ਨਵਾਂ ਨਿਯਮ ਸਥਾਪਿਤ ਕਰ ਰਿਹਾ ਹੈ ਜਿਸ ਨੂੰ ਸਾਰੇ ਇਸਾਈਆਂ ਨੂੰ ਹਰ ਯੁੱਗ ਵਿੱਚ ਮੰਨਣਾ ਚਾਹੀਦਾ ਹੈ ਜਦੋਂ ਤੱਕ ਉਹ ਦੁਬਾਰਾ ਨਹੀਂ ਆਉਂਦਾ। ਉਹ ਨਿਯਮ ਖੁਦ ਸਾਡੀ ਨਿਸ਼ਚਾ ਨੂੰ ਮਜ਼ਬੂਤ ਕਰਨ ਅਤੇ ਸਾਨੂੰ ਉਸਦੇ ਪਿਆਰ ਅਤੇ ਉਸਦੇ ਲਾਭਾਂ ਦੀ ਨਿਸ਼ਚਿਤਤਾ ਦਾ ਭਰੋਸਾ ਦੇਣ ਲਈ ਤਿਆਰ ਕੀਤਾ ਗਿਆ ਹੈ। ਆਇਤ 26, ਹੁਣ ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਰੋਟੀ ਲਈ ਅਤੇ ਅਸੀਸ ਦੇਣ ਤੋਂ ਬਾਅਦ ਇਸ ਨੂੰ ਤੋੜਿਆ ਅਤੇ ਚੇਲਿਆਂ ਨੂੰ ਦਿੱਤਾ ਅਤੇ ਕਿਹਾ, ਲਓ ਖਾਓ, ਇਹ ਮੇਰਾ ਸਰੀਰ ਹੈ। ਕਿਉਂਕਿ ਅਸੀਂ ਪਹਿਲਾਂ ਵੀ ਇਹ ਸ਼ਬਦ ਬਹੁਤ ਵਾਰ ਸੁਣ ਚੁੱਕੇ ਹਾਂ, ਇਹ ਅਰਥ ਵਿੱਚ ਉਹਨਾਂ ਨੇ ਸਾਡੇ ਲਈ ਆਪਣਾ ਸਦਮਾ ਮੁੱਲ ਗੁਆ ਦਿੱਤਾ, ਪਰ ਇਹਨਾਂ ਚੇਲਿਆਂ ਲਈ ਇਹ ਬਿਲਕੁਲ ਹੈਰਾਨ ਕਰਨ ਵਾਲੇ ਸ਼ਬਦ ਸਨ। ਪਸਾਹ ਦੇ ਭੋਜਨ ਲਈ ਇੱਕ ਨਿਰਧਾਰਤ ਫੋਰਮੈਟ ਸੀ ਅਤੇ ਉਹ ਯਿਸੂ ਤੋਂ ਉਮੀਦ ਕਰ ਰਹੇ ਸਨ ਕਿ ਉਹ ਕੁਝ ਅਜਿਹਾ ਕਹੇ। ਇਹ ਦੁੱਖ ਦੀ ਰੋਟੀ ਹੈ ਜੋ ਸਾਡੇ ਪੁਰਖਿਆਂ ਨੇ ਮਿਸਰ ਛੱਡਣ ਵੇਲੇ ਖਾਧੀ ਸੀ, ਉਸ ਪਹਿਲੀ ਪਸਾਹ ਦੀ ਰਾਤ ਨੂੰ, ਜਦੋਂ ਯਾਦ ਕਰਨ ਲਈ ਜਿਸ ਦੇ ਨਤੀਜੇ ਵਜੋਂ ਇਸਰਾਇਲ ਦੇ ਲੋਕਾਂ ਦਾ ਮਹਾਨ ਕੂਚ ਹੋਇਆ। ਪਰ ਨਹੀਂ, ਉਹ ਇਹ ਨਹੀਂ ਸੁਣਦੇ ਜੋ ਸੁਣਨ ਦੀ ਉਮੀਦ ਕਰ ਰਹੇ ਸਨ। ਇਸ ਦੇ ਬਜਾਏ ਉਹ ਸੁਣਦੇ ਹਨ, ਖਾਓ ਇਹ ਮੇਰਾ ਸਰੀਰ ਹੈ। ਉਹ ਹੈਰਾਨ ਰਹਿ ਜਾਣਗੇ ਕਿਉਂਕਿ ਧਿਆਨ ਹੁਣ 1400 ਸਾਲ ਪਹਿਲਾਂ ਵਾਰ ਪਰੇ ਕੂਚ 'ਤੇ ਨਹੀਂ ਸੀ, ਧਿਆਨ ਹੁਣ ਵਰਤਮਾਨ ਅਤੇ ਕੀ ਹੋਣ ਵਾਲਾ ਸੀ 'ਤੇ ਸੀ, ਅਤੇ ਯਿਸੂ ਨੂੰ ਭੋਜਨ ਦੇਣ ਲਈ ਇੱਕ ਸੱਦਾ। ਕੀ ਤੁਸੀਂ ਇੰਜੀਲ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯਿਸੂ ਨੇ ਰੋਟੀ ਤੋੜੀ? ਇਹ ਨਿਯਮ ਦੇ ਦਿਲ ਵਿੱਚ ਹੈ। ਉਹ ਆਪਣੀ ਮੌਤ ਵੱਲ ਇਸ਼ਾਰਾ ਕਰ ਰਿਹਾ ਸੀ, ਜਿਵੇਂ ਕਿ ਸ਼ਾਇਦ 53 ਦੀ ਪੂਰਤੀ। ਉਹ ਆਪਣੇ ਲੋਕਾਂ ਦੀ ਬੁਰਾਈ ਲਈ ਕੁਚਲਿਆ ਜਾਵੇਗਾ, ਉਸ ਉੱਤੇ ਪਰਮੇਸ਼ੁਰ ਦਾ ਕ੍ਰੋਧ ਡਿੱਗੇਗਾ। ਉਹ ਸਦਾ ਜੋ ਸਾਡੀ ਸ਼ਾਂਤੀ ਲਿਆਉਂਦੀ ਹੈ ਉਸ ਉੱਤੇ ਹੋਵੇਗੀ, ਅਤੇ ਇਸ ਲਈ ਇਹ ਟੁੱਟੀ ਹੋਈ ਰੋਟੀ ਨਿਯਮ ਦਾ ਸਾਰ ਹੈ। ਆਪਣੇ ਟੁੱਟਣ ਨਾਲ ਉਹ ਸਾਡਾ ਛੁਟਕਾਰਾ ਜਿੱਤੇਗਾ, ਆਪਣੇ ਟੁੱਟਣ ਨਾਲ ਉਹ ਆਪਣੇ ਲੋਕਾਂ ਨੂੰ ਛੁਡਾਵੇਗਾ, ਅਤੇ ਉਹਨਾਂ ਨੂੰ ਕਹਿੰਦਾ ਹੈ, ਲਓ ਖਾਓ ਇਹ ਮੇਰਾ ਸਰੀਰ ਹੈ। ਯਿਸੂ ਉਹਨਾਂ ਨੂੰ ਕਹਿ ਰਿਹਾ ਹੈ ਕਿ ਉਹ ਉਹਨਾਂ ਨੂੰ ਕਹਿ ਰਿਹਾ ਕਿ ਰੋਟੀ ਕਿਸੇ ਤਰ੍ਹਾਂ ਦਾ ਜਾਦੂ ਢੰਗ ਨਾਲ ਉਸਦੇ ਆਪਣੇ ਮਾਸ ਵਿੱਚ ਬਦਲ ਗਈ ਹੈ। ਨਹੀਂ, ਬਿਲਕੁਲ ਨਹੀਂ। ਉਹ ਕਹਿ ਰਿਹਾ ਹੈ ਕਿ ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ, ਇਹ ਦੱਸਦੀ ਹੈ ਕਿ ਮੈਂ ਤੁਹਾਡੇ ਲਈ ਕੀ ਕਰਨ ਜਾ ਰਿਹਾ ਹਾਂ। ਇਹ ਰੋਟੀ ਮੇਰੇ ਸਰੀਰ ਦਾ ਪ੍ਰਤੀਕ ਹੈ ਜੋ ਤੁਹਾਡੇ ਲਈ ਦਿੱਤਾ ਗਿਆ ਹੈ। ਇਹ ਦੱਸਦੀ ਹੈ ਕਿ ਅਗਲੇ ਕੁਝ ਘੰਟਿਆਂ ਵਿੱਚ ਕੀ ਹੋਣ ਵਾਲਾ ਹੈ। ਉਸਨੇ ਪਹਿਲਾਂ ਹੀ ਆਪਣੀ ਤੁਲਨਾ ਉਸ ਰੋਟੀ ਨਾਲ ਕੀਤੀ ਜੋ ਪੋਸ਼ਣ ਦਿੰਦੀ ਹੈ। ਯੂਹੰਨਾ 6 ਵਿੱਚ ਉਸਨੇ ਉਹਨਾਂ ਨੂੰ ਕਿਹਾ, ਮੈਂ ਜੀਵਨ ਦੀ ਰੋਟੀ ਹਾਂ, ਜੋ ਮੇਰੇ ਕੋਲ ਆਉਂਦਾ ਹੈ ਉਹ ਕਦੇ ਭੁੱਖਾ ਨਹੀਂ ਰਹੇਗਾ, ਅਤੇ ਜੋ ਮੇਰੇ ਕੋਲ ਵਿਸ਼ਵਾਸ ਜੋ ਮੇਰੇ 'ਤੇ ਵਿਸ਼ਵਾਸ ਕਰਦਾ ਉਹ ਕਦੇ ਪਿਆਸਾ ਨਹੀਂ ਰਹੇਗਾ। ਇੱਥੇ ਉਹ ਦੱਸਦਾ ਹੈ ਕਿ ਰੋਟੀ ਤੋੜੀ ਜਾਵੇਗੀ, ਉਸਦੀ ਜਾਨ ਦਿੱਤੀ ਅਤੇ ਲਈ ਜਾਵੇਗੀ ਤਾਂ ਜੋ ਉਹ ਆਪਣੇ ਲੋਕਾਂ ਲਈ ਛੁਟਕਾਰਾ ਪਾ ਸਕੇ। ਤੁਸੀਂ ਜੋ ਵਿਸ਼ਵਾਸ ਦੇਖਦੇ ਹੋ ਉਹ ਅਧਿਆਤਮਿਕ ਭੋਜਨ ਹੈ, ਇਸ ਲਈ ਇੱਥੇ ਖਾਣ ਦੀ ਇੱਕ ਤਸਵੀਰ ਵਰਤੀ ਗਈ ਹੈ। ਜੇ ਤੁਸੀਂ ਨਹੀਂ ਖਾਂਦੇ ਤਾਂ ਕੀ ਹੁੰਦਾ? ਤੁਸੀਂ ਮਰ ਜਾਂਦੇ ਹੋ। ਤੁਹਾਨੂੰ ਪੋਸ਼ਣ ਦੀ ਲੋੜ ਹੈ। ਤੁਸੀਂ ਉਹ ਪੋਸ਼ਣ ਕਿਵੇਂ ਪ੍ਰਾਪਤ ਕਰਦੇ ਹੋ? ਤੁਸੀਂ ਇਸ ਨੂੰ ਖਾ ਕੇ ਪ੍ਰਾਪਤ ਕਰਦੇ ਹੋ। ਯਿਸੂ ਕਹਿ ਰਿਹਾ ਹੈ, ਜੇ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ, ਜੇ ਤੁਸੀਂ ਮੇਰੇ ਵਿੱਚ ਇਮਾਨ ਨਹੀਂ ਰੱਖਦੇ ਤਾਂ ਤੁਸੀਂ ਮਰ ਜਾਂਦੇ ਹੋ, ਤੁਹਾਡਾ ਵਿਨਾਸ਼ ਹੋਵੇਗਾ, ਕਿਉਂਕਿ ਇਹ ਵਿਸ਼ਵਾਸ ਅਧਿਆਤਮਿਕ ਭੋਜਨ ਹੈ। ਅਤੇ ਇਸ ਲਈ ਜਦੋਂ ਕਹਿੰਦਾ ਹੈ, ਲਓ ਖਾਓ ਇਹ ਮੇਰਾ ਸਰੀਰ ਹੈ, ਤਾਂ ਉਹ ਤੁਹਾਨੂੰ ਅਤੇ ਮੈਨੂੰ ਕਹਿ ਰਿਹਾ ਹੈ ਕਿ ਵਿਸ਼ਵਾਸ ਕਰੋ ਸਲੀਬ 'ਤੇ ਜੋ ਮੈਂ ਕੀਤਾ, ਉਸ ਉੱਤੇ ਭਰੋਸਾ ਕਰੋ, ਮੇਰੇ ਸਵੈ ਦੇਣ ਵਾਲੇ ਬਲਿਦਾਨ ਵਿੱਚ ਵਿਸ਼ਵਾਸ ਕਰੋ। ਇਹ ਉਹ ਪੋਸ਼ਣ ਹੈ ਜਿਸ ਦੀ ਤੁਹਾਨੂੰ ਅਧਿਆਤਮਿਕ ਜੀਵਨ ਲਈ ਲੋੜ ਹੈ। ਇਹ ਉਹ ਤਰੀਕਾ ਹੈ ਜਿਸ ਨਾਲ ਤੁਸੀਂ ਮੇਰੀ ਮੌਤ ਦੇ ਲਾਭਾਂ ਨੂੰ ਪ੍ਰਾਪਤ ਕਰਦੇ ਹੋ। ਇਹ ਤਬਾਹੀ ਤੋਂ ਬਚਣ ਅਤੇ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ। ਫਿਰ ਧਿਆਨ ਦਿਓ, ਪਿਆਲੇ ਵੱਲ ਮੁੜਦਾ ਹੈ। ਆਇਤ 27-28। ਅਤੇ ਉਸਨੇ ਪਿਆਲਾ ਲਿਆ ਅਤੇ ਜਦੋਂ ਉਸਨੇ ਧੰਨਵਾਦ ਕੀਤਾ ਤਾਂ ਉਸਨੇ ਉਹਨਾਂ ਨੂੰ ਦਿੱਤਾ, ਕਿਹਾ, ਤੁਸੀਂ ਸਾਰੇ ਇਸ ਵਿੱਚ ਪੀਓ, ਕਿਉਂਕਿ ਇਹ ਮੇਰੇ ਨਿਯਮ ਦਾ ਲਹੂ ਹੈ ਜੋ ਬਹੁਤਿਆਂ ਲਈ ਜਾਂ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਬਹਾਇਆ ਜਾਵੇਗਾ। ਲੂਕਾ ਅਤੇ ਪੌਲਸ ਉਸ ਨੂੰ ਕਹਿੰਦੇ ਹੋਏ ਦਰਜ ਕਰਦੇ ਹਨ ਕਿ ਇਹ ਮੇਰੇ ਲਹੂ ਵਿੱਚ ਨਵਾਂ ਨਿਯਮ ਹੈ। ਇੱਥੇ ਯਿਸੂ ਉਹਨਾਂ ਨੂੰ ਕੂਚ 24 ਦੀ ਯਾਦ ਦਿਵਾਉਂਦਾ ਹੈ, ਜਿੱਥੇ ਮੂਸਾ ਬਲੀਦਾਨ ਦਾ ਲਹੂ ਲੈਂਦਾ ਹੈ ਅਤੇ ਇਸ ਨੂੰ ਜਗਵੇਦੀ ਉੱਤੇ ਛਿੜਕਦਾ ਹੈ ਅਤੇ ਫਿਰ ਸਾਰੇ ਲੋਕਾਂ ਤੋਂ ਉੱਤੇ ਛਿੜਕਦਾ ਹੈ ਅਤੇ ਕਹਿੰਦਾ ਹੈ, ਇਹ ਉਸ ਨਿਯਮ ਦਾ ਲਹੂ ਹੈ ਜੋ ਪ੍ਰਭੂ ਨੇ ਤੁਹਾਡੇ ਨਾਲ ਕੀਤਾ ਹੈ। ਇਸ ਤੋਂ ਤੁਰੰਤ ਬਾਅਦ ਉਹਨਾਂ ਨੂੰ ਪ੍ਰਭੂ ਦੀ ਮੌਜੂਦਗੀ ਮਿਲੀ। ਯਿਸੂ ਕਹਿ ਰਿਹਾ ਕਿ ਕੱਲ੍ਹ ਮੇਰਾ ਲਹੂ ਬਹਾਇਆ ਜਾਵੇਗਾ, ਇਹ ਇੱਕ ਨਿਯਮ ਦਾ ਬਲੀਦਾਨ ਹੈ। ਇਬਰਾਨੀਆਂ ਦੀ ਕਿਤਾਬ ਸਾਨੂੰ ਯਾਦ ਦਿਵਾਉਂਦੀ ਹੈ ਕਿ ਬਲਦਾਂ ਅਤੇ ਬੱਕਰੀਆਂ ਦਾ ਲਹੂ ਪਾਪ ਨੂੰ ਮਾਫ਼ ਨਹੀਂ ਕਰਦਾ। ਯਿਸੂ ਕਹਿ ਰਿਹਾ ਕਿ ਇਹ ਸਹੀ ਹੈ, ਬਲਦਾਂ ਅਤੇ ਬੱਕਰੀਆਂ ਦਾ ਲਹੂ ਪਾਪਾਂ ਨੂੰ ਮਾਫ਼ ਨਹੀਂ ਕਰੇਗਾ, ਕਦੇ ਵੀ ਪਾਪਾਂ ਨੂੰ ਮਾਫ਼ ਨਹੀਂ ਕਰੇਗਾ, ਮੇਰਾ ਲਹੂ ਕਰਦਾ ਹੈ। ਉਹ ਕਹਿ ਰਿਹਾ ਕਿ ਮੇਰੀ ਮੌਤ ਇੱਕ ਨਿਯਮ ਬਲਿਦਾਨ ਹੋਣ ਜਾ ਰਹੀ ਹੈ ਜੋ ਅਸਲ ਵਿੱਚ ਪਾਪਾਂ ਦੀ ਮਾਫ਼ੀ ਲਿਆਏਗੀ। ਇਹੀ ਕੱਲ੍ਹ ਹੋਣ ਵਾਲਾ ਹੈ। ਧਿਆਨ ਦਿਓ, ਇਹ ਸਿਰਫ ਲਹੂ ਨਹੀਂ ਹੈ ਜੋ ਵਹਾਇਆ ਜਾਵੇਗਾ, ਪਰ ਯਿਸੂ ਕਹਿੰਦਾ ਕਿ ਮੇਰਾ ਲਹੂ ਹੈ। ਇਸ ਦੇ ਵਹਾਉਣ ਦਾ ਕਾਰਨ ਇਹ ਹੈ ਕਿ ਬਹੁਤਿਆਂ ਦੀ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਲਹੂ ਵਹਾਇਆ ਜਾਂਦਾ ਹੈ ਤਾਂ ਜੋ ਇਹ ਬਹੁਤਿਆਂ ਦੇ ਪਾਪਾਂ ਨੂੰ ਢੱਕ ਸਕੇ। ਲਹੂ ਵਹਾਇਆ ਜਾਂਦਾ ਹੈ ਤਾਂ ਜੋ ਇਹ ਸਾਨੂੰ ਢੱਕ ਸਕੇ, ਅਸੀਂ ਲੇਲੇ ਦੇ ਕੀਮਤੀ ਲਹੂ ਹੇਠ ਪਨਾਹ ਲੈ ਸਕੀਏ। ਇਹ ਵਹਾਇਆ ਜਾਂਦਾ ਹੈ ਤਾਂ ਜੋ ਬਹੁਤਿਆਂ ਨੂੰ ਵਿਨਾਸ਼ ਦੇ ਜਬੜਿਆਂ ਤੋਂ ਕੱਢਿਆ ਜਾ ਸਕੇ ਅਤੇ ਪਾਪ ਅਤੇ ਮੌਤ ਦੇ ਬੰਧਨ ਤੋਂ ਮਸੀਹ ਵਿੱਚ ਜੀਵਨ ਦੀ ਆਜ਼ਾਦੀ ਲਈ ਛੁਡਾਇਆ ਜਾ ਸਕੇ। ਇਸ ਵਿੱਚ ਪੀਓ ਤੁਸੀਂ ਸਾਰੇ ਉਹ ਕਹਿੰਦਾ ਹੈ ਉਹ ਕੀ ਕਹਿ ਰਿਹਾ, ਉਹ ਕਹਿ ਰਿਹਾ ਹੈ ਕਿ ਜਦੋਂ ਤੱਕ ਤੁਸੀਂ ਮੇਰੇ ਉੱਤੇ ਭਰੋਸਾ ਨਹੀਂ ਕਰਦੇ ਨਿਯਮ ਬਲਿਦਾਨ ਵਿੱਚੋਂ ਜਿਸ ਨੇ ਪਾਪਾਂ ਦੀ ਮਾਫ਼ੀ ਲਿਆਂਦੀ ਹੈ, ਤੁਸੀਂ ਅਧਿਆਤਮਿਕ ਜੀਵਨ ਅਤੇ ਅਸਲੀਅਤ ਦਾ ਅਨੁਭਵ ਨਹੀਂ ਕਰੋਗੇ। ਤੁਹਾਡਾ ਪੀਣ, ਤੁਹਾਡਾ ਵਿਸ਼ਵਾਸ ਕਰਨਾ ਨਿਯਮ ਬਲਿਦਾਨ ਵਿੱਚੋਂ ਮੇਰੇ ਉੱਤੇ ਭਰੋਸਾ ਕਰਨਾ ਅਤੇ ਕਰਨਾ ਤੁਹਾਡੇ ਅਧਿਆਤਮਿਕ ਪੋਸ਼ਣ ਦਾ ਸਰੋਤ ਹੈ। ਤੁਸੀਂ ਦੇਖਦੇ ਹੋ ਕਿ ਹਫ਼ਤੇ ਦਰ ਹਫ਼ਤੇ ਇਕੱਠੇ ਹੋ ਕੇ ਪ੍ਰਭੂ ਦਾ ਭੋਜਨ ਕਰਦੇ ਹਾਂ, ਜੋ ਇਸ ਦੇ ਪਿੱਛੇ ਦੀਆਂ ਹਕੀਕਤਾਂ ਵੱਲ ਇਸ਼ਾਰਾ ਕਰ ਰਿਹਾ ਹੈ। ਹੁਣ ਮੈਂ ਤੁਹਾਨੂੰ ਕੁਝ ਲਾਗੂ ਕਰਨ ਦੇ ਨੁਕਤੇ ਲਿਆ ਕੇ ਸਭ ਦਾ ਸਾਰ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਜਿਵੇਂ ਕਿ ਅਸੀਂ ਸਮਾਪਤੀ ਵੱਲ ਵੱਧਦੇ ਹਾਂ, ਪ੍ਰਭੂ ਦੀ ਮੇਜ਼ ਦੇ ਦੁਆਲੇ ਇਕੱਠੇ ਹੁੰਦੇ ਹਾਂ। ਪ੍ਰਭੂ ਦਾ ਭੋਜਨ ਮਸੀਹ ਦੁਆਰਾ ਸਾਡੇ ਲਈ ਦਿੱਤੀ ਗਈ ਮੁਕਤੀ ਵੱਲ ਵਾਪਸ ਵੇਖਦਾ ਹੈ। ਜਿਵੇਂ ਯਹੂਦੀ ਪਸਾਹ ਜਿਹੜਾ ਇਸਰਾਇਲ ਦੇ ਲੋਕਾਂ ਨੂੰ ਗੁਲਾਮੀ ਅਤੇ ਜਿਹੜੀ ਉਹਨਾਂ ਦੀ ਜੰਜੀਰੀ ਵਿੱਚ ਜਿਹੜੇ ਫਸੇ ਹੋਏ ਸੀ ਜੰਜੀਰਾਂ ਦੇ ਵਿੱਚ, ਉਸ ਤੋਂ ਮੁਕਤੀ ਵੱਲ ਵਾਪਸ ਵੇਖਦਾ, ਉਸੇ ਤਰ੍ਹਾਂ ਪ੍ਰਭੂ ਦਾ ਭੋਜਨ ਪਾਪ ਦੀ ਪਕੜ ਅਤੇ ਵਿਨਾਸ਼ ਤੋਂ ਸਾਡੀ ਸ਼ਕਤੀਸ਼ਾਲੀ ਮੁਕਤੀ ਵੱਲ ਵਾਪਸ ਵੇਖਦਾ ਹੈ। ਹਰ ਹਫ਼ਤੇ ਜਦੋਂ ਅਸੀਂ ਰੋਟੀ ਲੈਂਦੇ ਅਤੇ ਹੱਥ ਲਾਉਂਦੇ ਹਾਂ, ਜਾਂ ਹਰ ਹਫ਼ਤੇ ਜਦੋਂ ਅਸੀਂ ਰੋਟੀ ਲੈਂਦੇ ਇਸ ਨੂੰ ਤੋੜਦੇ ਹਾਂ ਅਤੇ ਮਸੀਹ ਦੇ ਸ਼ਬਦਾਂ ਨੂੰ ਦੁਹਰਾਉਂਦੇ ਹਾਂ, ਲਓ ਖਾਓ ਇਹ ਮੇਰਾ ਸਰੀਰ ਹੈ, ਸਾਨੂੰ ਯਾਦ ਆਉਂਦਾ ਹੈ ਕਿ ਉਸਨੇ ਆਪਣੇ ਆਪ ਨੂੰ ਮੌਤ ਦੇ ਹਵਾਲੇ ਕੀਤਾ ਤਾਂ ਜੋ ਸਾਡੀ ਸਜ਼ਾ ਸਹਿ ਸਕੇ, ਤਾਂ ਜੋ ਉਹ ਆਪਣੇ ਲੋਕਾਂ ਨੂੰ ਆਜ਼ਾਦ ਕਰ ਸਕੇ, ਤਾਂ ਜੋ ਸਾਡੇ ਲਈ ਉਹ ਕਰ ਸਕੇ ਜੋ ਅਸੀਂ ਆਪਣੇ ਆਪ ਲਈ ਨਹੀਂ ਕਰ ਸਕੇ ਜਾਂ ਨਹੀਂ ਕਰ ਸਕਾਂਗੇ। ਹਰ ਹਫ਼ਤੇ ਜਦੋਂ ਅਸੀਂ ਪਿਆਲਾ ਹੱਥ ਵਿੱਚ ਲੈਂਦੇ ਹਾਂ ਅਤੇ ਇਹ ਸ਼ਬਦ ਸੁਣਦੇ ਹਾਂ, ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ, ਤਾਂ ਇਹ ਮੇਰੀ ਯਾਦ ਵਿੱਚ ਕਰਿਆ ਕਰੋ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਇਹ ਬਲਦ ਜਾਂ ਬੱਕਰੀਆਂ ਨਹੀਂ ਸਨ ਜੋ ਸਾਨੂੰ ਪਰਮੇਸ਼ੁਰ ਦੇ ਬੱਚੇ ਬਣਾਉਣ ਲਈ ਕੱਟੀਆਂ ਗਈਆਂ ਸਨ, ਸਗੋਂ ਇਹ ਯਿਸੂ ਮਸੀਹ ਪਰਮੇਸ਼ੁਰ ਦਾ ਆਪਣਾ ਪੁੱਤਰ ਸੀ, ਜਿਸ ਦਾ ਲਹੂ ਮੇਰੇ ਪਾਪ ਅਤੇ ਤੁਹਾਡੇ ਪਾਪ ਦੀ ਮਾਫ਼ੀ ਲਈ ਵਹਾਇਆ ਗਿਆ ਸੀ। ਜਦੋਂ ਅਸੀਂ ਰੋਟੀ ਤੋੜਨਾ ਅਤੇ ਪਿਆਲਾ ਪੀਣ ਲਈ ਇਕੱਠੇ ਹੁੰਦੇ ਹਾਂ, ਤਾਂ ਅਸੀਂ ਉਸ ਸ਼ਾਨਦਾਰ ਮੁਕਤੀ ਵੱਲ ਮੁੜਦੇ ਹਾਂ ਜੋ ਮਸੀਹ ਨੇ ਸਾਡੇ ਲਈ ਜਿੱਤੀ ਸੀ। ਇਹ ਕਿੰਨੀ ਸ਼ਾਨਦਾਰ ਚੀਜ਼ ਹੈ, ਕਿੰਨੀ ਪਿਆਰੀ ਜਿਹਾ ਯਾਦ ਆ, ਇਹ ਖੁੰਝਣ ਵਾਲੀ ਯਾਦ ਨਹੀਂ ਆ। ਦੂਜਾ, ਜਦੋਂ ਅਸੀਂ ਪ੍ਰਭੂ ਦੇ ਮੇਜ਼ ਦੇ ਦੁਆਲੇ ਇਕੱਠੇ ਹੁੰਦੇ ਹਾਂ, ਤਾਂ ਅਸੀਂ ਪਾਉਂਦੇ ਹਾਂ ਕਿ ਪ੍ਰਭੂ ਦਾ ਭੋਜਨ, ਪ੍ਰਭੂ ਦਾ ਰਾਤ ਦਾ ਭੋਜਨ ਸਾਨੂੰ ਵਰਤਮਾਨ ਵਿੱਚ ਮਜ਼ਬੂਤ ਬਣਾਉਂਦਾ ਆ, ਜਿਵੇਂ ਕਿ ਅਤੇ ਆਪਣੇ ਮਸੀਹੀ ਜੀਵਨ ਵਿੱਚ ਚੱਲਦੇ ਹਾਂ। ਜਿਵੇਂ ਹੀ ਉਹਨਾਂ ਨੇ ਪੁਰਾਣਾ ਪਸਾਹ ਦਾ ਭੋਜਨ ਲਿਆ, ਉਹਨਾਂ ਨੂੰ ਯਾਦ ਆਇਆ ਕਿ ਇਸ ਨੇ ਯਾਤਰਾ ਲਈ ਕਿਵੇਂ ਤਾਕਤ ਦਿੱਤੀ। ਇਹ ਇੱਕ ਪੌਸ਼ਟਿਕ ਦਿਲਕਸ਼ ਭੋਜਨ ਸੀ ਅਤੇ ਇਸ ਨੇ ਲੋਕਾਂ ਨੂੰ ਯਾਤਰਾ ਲਈ ਤਿਆਰ ਕੀਤਾ ਅਤੇ ਰਸਤੇ ਲਈ ਤਿਆਰ ਕੀਤਾ। ਜਿਵੇਂ ਹੀ ਅਸੀਂ ਪਿਆਲੇ ਦੀ ਰੋਟੀ ਲੈਂਦੇ ਹਾਂ ਅਤੇ ਪੀਂਦੇ ਹਾਂ, ਇਹ ਅਸਲ ਵਿੱਚ ਸਾਨੂੰ ਮਜ਼ਬੂਤ ਬਣਾਉਂਦਾ ਹੈ। ਜਿਵੇਂ ਕਿ ਅਸੀਂ ਮਸੀਹੀ ਜੀਵਨ ਵਿੱਚ ਚੱਲਦੇ ਹਾਂ, ਇਹ ਅਧਿਆਤਮਿਕ ਖਾਣਾ ਆ ਅਤੇ ਇਹ ਅਧਿਆਤਮਿਕ ਪੀਣਾ ਹੈ। ਇਹ ਸਾਡੀਆਂ ਰੂਹਾਂ ਦੇ ਲਈ ਭੋਜਨ ਹੈ, ਇਹ ਸਾਡੀ ਖੁਰਾਕ ਹੈ, ਇਹ ਵਿਸ਼ਵਾਸ ਅਤੇ ਇਮਾਨ ਦਾ ਐਲਾਨ ਆ ਜੋ ਯਿਸੂ ਨੇ ਕੀਤਾ ਹੈ। ਹਫ਼ਤੇ ਦਰ ਹਫ਼ਤੇ ਉਸ 'ਤੇ ਨਿਰਭਰਤਾ, ਉਹ ਕੀਮਤੀ ਰਾਤ ਦਾ ਖਾਣਾ ਸਾਨੂੰ ਵਰਤਮਾਨ ਵਿੱਚ ਮਜ਼ਬੂਤ ਬਣਾਉਂਦਾ, ਕਿਉਂਕਿ ਅਸੀਂ ਅਕਸਰ ਵਿਰੋਧੀ ਵਾਤਾਵਰਣ ਵਿੱਚ ਮਸੀਹੀ ਜੀਵਨ ਵਿੱਚ ਚੱਲਦੇ ਹਾਂ। ਹੁਣ ਤੀਸਰੀ ਗੱਲ, ਪ੍ਰਭੂ ਦਾ ਰਾਤ ਦਾ ਭੋਜਨ ਸਾਡੀ ਅੰਤਿਮ ਪ੍ਰਾਪਤ ਮੁਕਤੀ ਦਾ ਪੂਰਵ ਝਲਕ ਆ। ਪੁਰਾਣੇ ਪਸਾਹ ਦਾ ਇੱਕ ਭਵਿੱਖ ਤੱਤ ਸੀ ਜਿੱਥੇ ਲੋਕ ਵਾਅਦਾ ਕੀਤੇ ਹੋਏ ਦੇਸ਼ ਦੀ ਉਡੀਕ ਕਰਦੇ ਸਨ। ਪ੍ਰਭੂ ਦਾ ਰਾਤ ਦਾ ਭੋਜਨ ਵੀ ਇਸ ਦੀ ਇੱਕ ਭਵਿੱਖੀ ਤੱਤ ਰੱਖਦਾ ਹੈ। ਇਹ ਸਵਰਗ ਵਿੱਚ ਮਸੀਹਾ ਦੀ ਦਾਵਤ ਦਾ ਇੱਕ ਠੋਸ ਪੂਰਵ ਝਲਕ ਹੈ। ਯਿਸੂ ਨੇ ਆਇਤ 29 ਵਿੱਚ ਕਿਹਾ, ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਇਸ ਅੰਗੂਰੀ ਵੇਲ ਦੇ ਫਲ ਨੂੰ ਉਸ ਦਿਨ ਤੱਕ ਨਹੀਂ ਪੀਵਾਂਗਾ ਜਦੋਂ ਤੱਕ ਮੈਂ ਇਸ ਨੂੰ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਨਵਾਂ ਨਹੀਂ ਪੀਵਾਂਗਾ। ਜਿਵੇਂ ਕਿ ਅਸੀਂ ਹਫ਼ਤੇ ਦਰ ਹਫ਼ਤੇ ਰੋਟੀ ਅਤੇ ਵਾਈਨ ਲੈਂਦੇ ਹਾਂ, ਇਹ ਆਉਣ ਵਾਲੇ ਸਮੇਂ ਦਾ ਪੂਰਵ ਅਨੁਮਾਨ ਹੈ। ਇਹ ਇੱਕ ਯਾਦ ਦਿਵਾਉਂਦਾ ਹੈ ਕਿ ਇੱਕ ਦਿਨ, ਇੱਥੇ ਤੱਕ ਕਿ ਉਹ ਦਿਨ ਜਲਦੀ ਆ ਰਿਹਾ, ਅਸੀਂ ਸਵਰਗ ਵਿੱਚ ਮਸੀਹਾ ਦੀ ਦਾਵਤ ਵਿੱਚ ਮਸੀਹ ਦੇ ਨਾਲ ਸ਼ਾਮਿਲ ਹੋਵਾਂਗੇ। ਯਿਸੂ ਦੇ ਸ਼ਬਦ ਚੇਲਿਆਂ ਦੀ ਭਵਿੱਖ ਦੀ ਮਹਿਮਾ ਦੀ ਉਮੀਦ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਹਨ। ਇਹ ਭਵਿੱਖ ਦੀ ਮਹਿਮਾ ਦੀ ਸਾਡੀ ਉਮੀਦ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਹਨ। ਯਾਦ ਰੱਖੋ, ਚੇਲੇ ਸਭ ਤੋਂ ਵੱਡੇ ਅਜਮਾਇਸ਼ਾਂ ਵਿੱਚੋਂ ਲੰਘਣ ਵਾਲੇ ਹਨ। ਜੋ ਕਦੇ ਵੀ ਅਨੁਭਵ ਕਰਨਗੇ। 3 ਦਿਨ ਲਈ ਉਹ ਲਗਭਗ ਉਮੀਦ ਤੋਂ ਬਿਨਾਂ ਹੋਣਗੇ। ਪ੍ਰਭੂ ਯਿਸੂ ਮਸੀਹ ਦਾ ਮੂਲ ਰੂਪ ਵਿੱਚ ਉਹਨਾਂ ਨੂੰ ਅਤੇ ਸਾਨੂੰ ਇਹ ਕਹਿਣਾ ਹੈ, ਮੈਂ ਤੁਹਾਨੂੰ ਦੱਸਾਂ ਕਿ ਮੈਂ ਤੁਹਾਡੇ ਨਾਲ ਕੀਤੇ ਆਪਣੇ ਵਾਅਦਿਆਂ ਬਾਰੇ ਕਿੰਨਾ ਗੰਭੀਰ ਹਾਂ। ਮੈਂ ਕਦੇ ਵੀ ਇਸ ਰਸਮੀ ਭੋਜਨ ਦਾ ਪਿਆਲਾ ਦੁਬਾਰਾ ਨਹੀਂ ਲਵਾਂਗਾ ਜਦੋਂ ਤੱਕ ਤੁਸੀਂ ਅਤੇ ਮੈਂ ਆਮਣੋ ਸਾਹਮਣੇ ਨਹੀਂ ਬੈਠਦੇ ਅਤੇ ਤੁਸੀਂ ਵਾਅਦੇ ਦੀ ਪੂਰਤੀ ਦੇ ਦੂਜੇ ਪਾਸੇ ਨਹੀਂ ਹੁੰਦੇ। ਅਜਿਹੇ ਸਮੇਂ ਆਉਣਗੇ ਜਦੋਂ ਸਾਨੂੰ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਅਸੀਂ ਸਭ ਤੋਂ ਵੱਡੇ ਸੰਘਰਸ਼ ਵਿੱਚ ਹਾਂ। ਕਈ ਵਾਰ ਅਜਿਹਾ ਹੋਵੇਗਾ ਜਦੋਂ ਅਸੀਂ ਲਗਭਗ ਉਮੀਦ ਤੋਂ ਬਿਨਾਂ ਮਹਿਸੂਸ ਕਰਾਂਗੇ, ਪਰ ਇਹ ਸਧਾਰਨ ਰਾਤ ਦਾ ਭੋਜਨ ਸਾਨੂੰ ਯਾਦ ਦਿਵਾਉਣ ਲਈ ਹੈ ਕਿ ਇੱਕ ਦਿਨ ਅਸੀਂ ਪ੍ਰਭੂ ਦੇ ਨਾਲ ਹੋਵਾਂਗੇ ਅਤੇ ਉਸ ਨਾਲ ਆਮਣੋ ਸਾਹਮਣੇ ਹੋਵਾਂਗੇ। ਉਹ ਅਸੀਂ ਮਸੀਹ ਦੇ ਕੀਤੇ ਕੰਮਾਂ ਵਿੱਚ ਖੁਸ਼ ਹੋਈਏ ਅਤੇ ਜਿਵੇਂ ਅਸੀਂ ਹਫ਼ਤੇ ਦਰ ਹਫ਼ਤੇ ਪ੍ਰਭੂ ਦੇ ਭੋਜਨ ਵਿੱਚ ਹਿੱਸਾ ਲੈਂਦੇ ਹਾਂ, ਸਾਨੂੰ ਯਾਦ ਰੱਖਣਾ ਚਾਹੀਦਾ ਇਹ ਉਸ ਛੁਟਕਾਰੇ ਵੱਲ ਸਾਨੂੰ ਵਾਪਸ ਲੈ ਜਾਂਦਾ ਜੋ ਮਸੀਹ ਨੇ ਸਾਡੇ ਲਈ ਜਿੱਤਿਆ ਸੀ। ਇਹ ਸਾਨੂੰ ਵਰਤਮਾਨ ਵਿੱਚ ਮਜ਼ਬੂਤ ਬਣਾਉਂਦਾ ਹੈ ਅਤੇ ਅਸੀਂ ਮਸੀਹੀ ਜਿਵੇਂ ਅਸੀਂ ਮਸੀਹੀ ਜੀਵਨ ਵਿੱਚ ਚੱਲਦੇ ਹਾਂ। ਇਹ ਸਾਡੀ ਅੰਤਮ ਪ੍ਰਾਪਤ ਛੁਟਕਾਰੇ ਦੀ ਇੱਕ ਪੂਰਵ ਝਲਕ ਹੈ ਜੋ ਕਿ ਸਾਨੂੰ ਜਿਹੜਾ ਅਸੀਂ ਸਵਰਗ ਦੇ ਵਿੱਚ ਉਹਦੇ ਨਾਲ ਹੋਵਾਂਗੇ, ਪ੍ਰਭੂ ਜੀ ਦੇ ਆਪਣੇ ਨਾਲ ਬੈਠਾਂਗੇ। ਆਮੀਨ।